SBS ਪੰਜਾਬੀ ਰੇਡੀਓ ਦੇ ਵਿੱਚ ਅੱਜ ਮੈਂ ਵੈਲਕਮ ਕਰਨ ਜਾ ਰਿਹਾ ਹਾਂ ਡਾਕਟਰ ਅਲਬੇਲ ਕੰਗ ਜੀ ਨੂੰ, ਜਿਹੜੇ ਕਿ ਸਾਡਾ ਜਿਹੜਾ ਕਿ ਗਲੈਨਵੁੱਡ ਦਾ ਗੁਰਦੁਆਰਾ ਹੈ ਉਹਦੇ ਵਿੱਚ ਗੁਰੂ ਨਾਨਕ ਪੰਜਾਬੀ ਦਾ ਸਕੂਲ ਹੈ ਉਹਦੇ ਇਹ ਕੋਆਰਡੀਨੇਟਰ ਹੈਗੇ ਆ। ਪੰਜਾਬੀ ਭਾਸ਼ਾ ਦੇ ਵਾਸਤੇ ਕਿਧਰੇ ਵੀ ਕੋਈ ਵੀ ਕੰਮ ਹੋ ਰਿਹਾ ਹੋਵੇ ਸਾਡਾ ਫਰਜ਼ ਬਣਦਾ ਹੈ, ਸਾਡੀ ਡਿਊਟੀ ਹੈ ਕਿ ਅਸੀਂ ਉਸਨੂੰ ਜਾ ਕੇ ਚੰਗੀ ਤਰ੍ਹਾਂ ਦੇ ਨਾਲ ਹਾਈਲਾਈਟ ਕਰੀਏ ਤਾਂ ਕਿ ਬਾਕੀਆਂ ਨੂੰ ਵੀ ਪਤਾ ਚੱਲੇ, ਤਾਂ ਕਿ ਸਾਰਿਆਂ ਨੂੰ ਇਨਕਰੇਜਮੈਂਟ ਮਿਲ ਸਕੇ ਅਤੇ ਨਾਲ ਦੀ ਨਾਲ ਹੀ ਉਹ ਸਾਰੇ ਉਹਦਾ ਫਾਇਦਾ ਵੀ ਉਠਾ ਸਕਣ। ਆਓ ਗੱਲ ਕਰਦੇ ਹਾਂ ਜੀ ਡਾਕਟਰ ਅਲਬੇਲ ਕੰਗ ਜੀ ਦੇ ਨਾਲ। ਅਲਬੇਲ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਥੈਂਕ ਯੂ MP ਭਾਅ ਜੀ, ਮੈਨੂੰ ਮੌਕਾ ਦਿੱਤਾ ਤੁਸੀਂ ਬੋਲਣ ਦਾ।
ਅਤੇ ਜਿਹੜਾ ਆਪਣਾ ਪੰਜਾਬੀ ਦਾ ਸਕੂਲ ਹੈ ਜੀ, ਕਾਫੀ ਮੱਲਾਂ ਮਾਰ ਰਿਹਾ, ਇਹਦੇ ਜਿਹੜੇ ਨੰਬਰਸ ਹੈ 600+ ਲਾਸਟ ਈਅਰ ਸੀਗੇ, ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਸਕੂਲ ਨੂੰ ਤੁਸੀਂ ਇਸ ਲੈਵਲ ਤੱਕ ਸਾਰੀ ਕਮਿਊਨਿਟੀ ਨੂੰ ਰਲ ਕੇ ਤੁਹਾਡੇ ਸਾਥ ਦੇ ਨਾਲ ਕਿਵੇਂ ਪਹੁੰਚਾਇਆ?
ਭਾਅ ਜੀ, ਜੇ 2 ਸਾਲ ਪਹਿਲਾਂ ਆਪਣੇ ਸਕੂਲ ਦੀ ਨਵੀਂ ਸਬ ਕਮੇਟੀ ਬਣੀ ਸੀ, ASA ਦੀਆਂ ਇਲੈਕਸ਼ਨ ਹੋਈਆਂ ਸੀ, ਇਲੈਕਸ਼ਨ ਦੇ ਬਾਅਦ ਫਿਰ ਕਮੇਟੀ ਚੇਂਜ ਹੋਈ ਅਤੇ ਉਹ 'ਚ ਮੈਨੂੰ ਸਕੂਲ ਦਾ ਚਾਰਜ ਮਿਲਿਆ। ਅਤੇ ਉਦੋਂ ਅਸੀਂ ਰਿਅਲਾਈਜ਼ ਕੀਤਾ ਕਿ ਆਪਣੇ ਬੱਚਿਆਂ ਦੀਆਂ ਕਈ ਨੀਡਸ ਹੈਗੀਆਂ ਆ ਜਿਹੜੀਆਂ ਨੂੰ ਆਪਾਂ ਪੂਰਾ ਕਰੀਏ ਅਤੇ ਪੇਰੈਂਟਸ ਨੂੰ ਥੋੜ੍ਹਾ ਨਾਲ ਜੋੜੀਏ ਅਤੇ ਟੀਚਰਸ ਨੂੰ ਵੀ ਥੋੜ੍ਹਾ ਉਤਸ਼ਾਹ ਦੇਈਏ ਤਾਂ ਕਿ ਆਪਣਾ ਮਤਲਬ ਕਿ ਆਪਾਂ ਸਕੂਲ ਨੂੰ ਅੱਗੇ ਲਿਜਾ ਸਕੀਏ। ਛੋਟੇ ਛੋਟੇ ਅਸੀਂ ਸਟੈਪ ਲਏ ਕਮੇਟੀ ਨੇ ਰਲ ਕੇ, ਅਸੀਂ ਬੁੱਕਸ ਕਾਫੀ ਨਵੀਆਂ ਮੰਗਾਈਆਂ ਅਤੇ ਅਸੀਂ ਲੱਗੇ ਕਲਾਸਰੂਮਾਂ ਦੀ ਥੋੜ੍ਹੀ ਇੰਪਰੂਵਮੈਂਟ ਕਰੀਏ। ਬੱਚਿਆਂ ਨੂੰ ਪ੍ਰੋਪਰ ਬੈਠਣ ਦਾ ਥਾਂ ਨਹੀਂ ਸੀਗਾ, ਕਾਫੀ ਕੰਜਸਟਿਡ ਸੀਗੇ ਕਈ ਕਮਰੇ, ਬੱਚੇ ਅਨ ਈਜ਼ੀ ਫੀਲ ਕਰਦੇ ਸੀ ਉੱਥੇ। ਫਿਰ ਇਹਨਾਂ ਚੀਜ਼ਾਂ ਨੂੰ ਸੋਚ ਕੇ ਅਸੀਂ ਇਹਨੂੰ ਇੰਪਰੂਵ ਕਰੀਏ ਅਤੇ ਸਾਡੇ ਨਾਲ ਸੰਗਤ ਬੱਚੇ ਹੋਰ ਜੁੜਨ ਲੱਗ ਗਏ ਅਤੇ ਅਸੀਂ ਫਿਰ ਪ੍ਰਪੋਜ਼ਲ ਲੈ ਕੇ ਗਏ ਆਪਣੇ ASA ਮੈਨੇਜਮੈਂਟ ਕਮੇਟੀ ਕੋਲ, ਜਿਹੜੀ ਪ੍ਰੈਜ਼ੀਡੈਂਟ ਮੈਨੇਜਮੈਂਟ ਕਮੇਟੀ ਆ, ਕੈਪਟਨ ਸੰਧੂ ਆਪਣੇ ਪ੍ਰੈਜ਼ੀਡੈਂਟ ਸਾਹਿਬ ਹੈਗੇ ਆ ਗੁਰਦੁਆਰਾ ਦੇ, ਆ ਗੁਰਦੁਆਰਾ ਸਾਹਿਬ ਹੀ ਚਲਾਉਂਦਾ ਸਕੂਲ ਨੂੰ, ਸਾਡੀ ਤਾਂ ਸਬ ਕਮੇਟੀ ਹੈਗੀ ਆ ਵਿੱਚੋਂ ਜਿਹੜੇ ਅਸੀਂ ਚਲਾਉਂਦੇ ਹਾਂ। ਫਿਰ ਆਪਣਾ ਪਿੱਛੇ ਆਪਣੇ ਜਿੱਥੇ ਜਸਵੀਰ ਸਿੰਘ ਜੀ ਮੈਨੇਜਰ ਗੁਰਦੁਆਰਾ ਸਾਹਿਬ ਦੇ ਰਹਿੰਦੇ ਹੁੰਦੇ ਸੀਗੇ ਘਰ 'ਚ, ਅਸੀਂ ਸੋਚਿਆ ਦੈਟ ਇਜ਼ ਦਾ ਬੈਸਟ ਪਲੇਸ ਕਿ ਆਪਾਂ ਸਕੂਲ ਦੀ ਐਕਸਪੈਂਸ਼ਨ ਉੱਥੇ ਕੀਤੀ ਜਾਏ। ਅਤੇ ਉਹ ਪ੍ਰੋਜੈਕਟ ਪਹਿਲਾਂ ਤੋਂ 2 ਸਾਲ ਪਹਿਲਾਂ ਤੋਂ ਵੀ ਚੱਲ ਰਿਹਾ ਸੀਗਾ। ਗੁਰਿੰਦਰ ਕੰਗ ਅਤੇ ਡਾਕਟਰ ਕਰਨਜੀਤ ਸੰਧੂ ਉਹ SL ਵੀ ਪ੍ਰੈਜੈਂਟ ਕਮੇਟੀ 'ਚ ਹੈਗੇ, ਪਹਿਲਾਂ ਵੀ ਸਕੂਲ ਦੀ ਕਮੇਟੀ ਸੀਗੇ, ਉਦੋਂ ਤੋਂ ਪਲਾਨ ਕਰ ਰਹੇ ਸੀਗੇ ਮਤਲਬ ਐਕਸਟੈਂਸ਼ਨ ਦਾ, ਪਰ ਹੋ ਨਹੀਂ ਰਿਹਾ ਸੀਗਾ ਸੰਭਵ, ਯੂ ਨੋ ਕਈ ਹੈਸਲ ਸੀਗੇ। ਫਿਰ ਹੁਣ ਆਪਣੇ ਗੁਰਦੁਆਰਾ ਸਾਹਿਬ ਨੇ ਇੱਕ ਨਵਾਂ ਘਰ ਖਰੀਦ ਲਿਆ ਸੀਗਾ ਬਿਲਕੁਲ ਗੁਰਦੁਆਰਾ ਦੇ ਨਾਲ ਹੀ, ਐਸ ਪ੍ਰੈਜ਼ੈਂਟ ਕਮੇਟੀ ਨੇ। ਫਿਰ ਆਪਣੇ ਜਸਵੀਰ ਸਿੰਘ ਉਹਨਾਂ ਨੂੰ ਅਸੀਂ ਉਸ ਘਰ 'ਚ ਮੂਵ ਕਰਤਾ, ਇੱਕ ਹੋਰ ਘਰ ਜਿਹੜੇ ਆਪਣੇ ਕੋਲ 3 ਘਰ ਹੈਗੇ ਉੱਥੇ, ਅਤੇ ਫਿਰ ਸਾਡੇ ਕੋਲ ਘਰ ਅਵੇਲੇਬਲ ਹੋ ਗਿਆ। ਫਿਰ ਉੱਥੇ ਅਸੀਂ ਹੁਣ ਨਵਾਂ ਸਕੂਲ ਦੀ ਬਿਲਡਿੰਗ ਬਣਾਈ ਆ। ਉਹ ਘਰ ਸੀਗਾ, ਕਹਿੰਦੇ ਕਿ ਜਿੱਦਾਂ ਕਿ ਥੋੜ੍ਹਾ ਪ੍ਰੈਜ਼ੀਡੈਂਟ ਸਾਹਿਬ ਹੋਰ ਆਪਣੀ ਜਿਹੜੀ ਕਮੇਟੀ ਰਲ ਮਿਲ ਕੇ ਕਿੱਦਾਂ ਕਰੀਏ, ਜੇ ਆਪਾਂ ਖਰਚਾ ਕਿਸ ਤਰੀਕੇ ਨਾਲ ਬਚਾ ਲਈਏ, ਕਹਿੰਦੇ ਇੱਥੇ ਕਲਾਸਾਂ ਲਾ ਲਓ, ਪਰ ਉਹ ਫਿਜ਼ੀਬਲ ਨਹੀਂ ਜ਼ਿਆਦਾ ਲੱਗ ਰਿਹਾ ਸੀਗਾ। ਅਤੇ ਫਿਰ ਕਮੇਟੀ ਨੇ ਅਪਰੂਵ ਕਰਤਾ, ਕਹਿੰਦੇ ਚਲੋ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਹੈਗੇ ਹਾਂ। ਅਤੇ ਉਹ 'ਚ MP ਸਿੰਘ ਜੀ ਸਾਡੇ ਵਲੰਟੀਅਰ ਬਹੁਤ ਰਲ ਗਏ ਨਾਲ, ਨਾ ਇੱਕ ਸਾਡੇ ਗੁਰਦੁਆਰਾ ਸਾਹਿਬ ਦੇ ਬਹੁਤ ਸਾਲਾਂ ਤੋਂ ਪੁਰਾਣੇ 20-25 ਸਾਲਾਂ ਤੋਂ ਵਲੰਟੀਅਰ ਹੈ, ਕੋਈ ਵੀ ਕੰਮ ਹੋਏ ਸੇਵਾ ਕਰਦੇ ਆ ਗਏ, ਸਰਦਾਰ ਇਕਬਾਲ ਸਿੰਘ ਕੰਗ,
ਅੱਛਾ,
ਉਹਨਾਂ ਦੇ ਨਾਲ ਸਰਦਾਰ ਸੋਹਣ ਸਿੰਘ ਬੈਂਸ ਹੈ ਨਾ, ਦੋਨਾਂ ਨੇ ਰਲ ਕੇ ਆਪਣੀ ਟੀਮ ਤਿਆਰ ਕਰਕੇ ਬੇਸਿਕਲੀ ਮੈਂ ਤਾਂ ਕਹੂੰਗਾ ਕਿ $70,000-80,000 ਗੁਰਦੁਆਰਾ ਸਾਹਿਬ ਦਾ ਬਚਾਤਾ ਇਹਨਾਂ ਨੇ, ਤੇ ਇਹਨਾਂ ਨੇ ਸਿਰੇ ਲਾਤਾ ਪ੍ਰੋਜੈਕਟ ਦੀ, ਵਲੰਟੀਅਰਸ ਨੇ ਆਪਣੀਆਂ ਨੇ,
ਯਾਨੀ ਕਿ ਉਹਨਾਂ ਨੇ ਆਪ ਉੱਥੇ ਆ ਕੇ ਸੇਵਾ ਕੀਤੀ
ਜਿਹੜੀ ਵੀ ਸੇਵਾ
ਕਰਦੇ ਕਰਨੀ ਸੀ।
ਬਿਲਕੁਲ ਠੀਕ ਜੀ, ਬਿਲਕੁਲ, ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ, ਸ਼ਾਮੀ ਆ ਕੇ ਉੱਥੇ ਵਰਕ ਕਰਦੇ ਸੀ, ਸੈਟਰਡੇ ਸੰਡੇ ਉੱਥੇ ਲਾਉਂਦੇ ਸੀਗੇ। ਤੇ ਮੈਨੇਜਮੈਂਟ ਕਮੇਟੀ ਨੇ ਜਿੱਥੇ ਵੀ ਪੈਸੇ ਦੀ ਕੋਈ ਲੋੜ ਸੀਗੀ ਉਹ ਨਾਲ, ਮਤਲਬ ਉਹਨਾਂ ਨੇ ਬਿਲਕੁਲ ਪੂਰਾ ਸਹਿਯੋਗ ਦੇ ਕੇ ਨਾਲ ਆਪਾਂ ਨੂੰ ਸਪੋਰਟ ਕਰਦੇ ਰਹੇ, ਤਾਂ ਆਪਣੀ ਜੀ ਨਵੀਂ ਬਿਲਡਿੰਗ 10 ਨਵੇਂ ਕਮਰੇ ਬਣ ਗਏ ਆਪਣੇ।
600 ਬੱਚੇ ਹੈਗੇ ਤੁਹਾਡੇ ਕੋਲ ਰਫਲੀ ਜਿਹਾ, ਤੇ ਇਹਨਾਂ ਵਾਸਤੇ ਟੀਚਰਸ ਕਿੰਨੇ ਹੈਗੇ ਆ ਪੰਜਾਬੀ ਦੇ?
ਪੰਜਾਬੀ ਦੇ ਸਾਡੇ ਕੋਲ 26-27 ਟੀਚਰ ਤਾਂ ਰੈਗੂਲਰ ਹੈਗੇ ਆ ਜਿਹੜੇ ਆਉਂਦੇ ਆ, ਤੇ ਫਿਰ ਸਾਡੇ ਕੋਲ ਰਿਜ਼ਰਵ ਟੀਚਰ ਦਾ ਵੀ ਸਟਾਕ ਹੈਗਾ, 6-7 ਆਪਣੇ ਕੋਲ ਰਿਜ਼ਰਵ ਟੀਚਰ ਹੈਗੇ ਆ ਕਿ ਜੇ ਕੋਈ ਰੈਗੂਲਰ ਟੀਚਰ ਡੇ ਆਫ ਲੈ ਲਏ ਜਾਂ ਨਾ ਆ ਸਕੇ, ਫਿਰ ਅਸੀਂ ਰਿਜ਼ਰਵ ਟੀਚਰ ਚੋਂ ਕਿਸੇ ਨੂੰ ਕਾਲ ਕਰ ਲਈਦਾ।
ਤੇ ਜਿਹੜੀ ਕਿ ਇਸ ਟਾਈਮ ਜਿਹੜੀ ਸਾਡੀ ਸਟੇਟ ਹੈਗੀ ਪੰਜਾਬੀ ਦੀ, ਬੱਚੇ ਕਲਾਸ ਦੇ ਵਿੱਚ ਪੰਜਾਬੀ ਬੋਲਦੇ ਆ, ਸਿੱਖਦੇ ਆ, ਪਰ ਜਿੱਦਾਂ ਹੀ ਉਹ ਕਲਾਸ 'ਚੋਂ ਬਾਹਰ ਆਉਂਦੇ ਆ ਉਹ ਇੰਗਲਿਸ਼ ਸ਼ੁਰੂ ਹੋ ਜਾਂਦੇ ਆ। ਇਹਦੇ ਵਾਸਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਤੇ ਤੁਹਾਡੇ ਕੋਲ ਕੋਈ ਸੁਜੈਸ਼ਨ ਵਗੈਰਾ ਆਇਆ ਇਹਦੇ ਵਾਸਤੇ?
ਬਿਲਕੁਲ ਤੁਸੀਂ ਠੀਕ ਹੈ ਜੀ, ਇਸ਼ੂ ਹੈਗਾ ਆ ਆਪਣਾ ਬੱਚੇ ਆਪਸ ਜਦੋਂ ਗੱਲ ਕਰਦੇ ਆ ਇੰਗਲਿਸ਼ ਕਰਦੇ ਆ, ਜਦੋਂ ਪੇਰੈਂਟਸ ਨਾਲ ਕਰਦੇ ਆ ਪੰਜਾਬੀ 'ਚ ਕਰਦੇ ਆ, ਉਹਦੇ ਲਈ ਤਾਂ ਮੈਂ ਆਹ ਕਹੂੰਗਾ ਕਿ ਆਪਣਾ ਬੇਸਿਕਲੀ ਜ਼ਿਆਦਾ ਫਰਜ਼ ਤਾਂ ਪੇਰੈਂਟਸ ਦਾ ਆ, ਬੱਚੇ ਜਿੱਥੇ ਜ਼ਿਆਦਾ ਟਾਈਮ ਬਿਤਾਉਂਦੇ ਆ ਕਿ ਸਕੂਲ 'ਚ ਤਾਂ 2 ਆਵਰਸ ਲਈ ਆਉਂਦੇ ਆ, ਉੱਥੇ ਤਾਂ ਉਹਨੂੰ ਸਟ੍ਰਿਕਟਲੀ ਹਰ ਇੱਕ ਨੇ ਪੰਜਾਬੀ 'ਚ ਹੀ ਗੱਲ ਕਰਦੇ ਆ ਆਪਸ 'ਚ, ਜਦੋਂ ਸਕੂਲ 'ਚੋਂ ਨਿਕਲਦੇ ਆ ਯੂ ਆਰ ਰਾਈਟ ਕਿ ਉਹ ਆਪਣਾ ਇੰਗਲਿਸ਼ ਬੋਲਣ ਲੱਗ ਪੈਂਦੇ ਆ, ਉਹਦੇ ਲਈ ਤਾਂ ਮੈਂ ਕਹੂੰਗਾ ਇਨ ਜਨਰਲ ਆਪਣੀ ਕਮਿਊਨਿਟੀ ਦੀ ਸਾਰਿਆਂ ਦੀ ਫਰਜ਼ ਬਣਦਾ ਕਿ ਬੱਚਿਆਂ ਨਾਲ ਆਪਾਂ ਜਦੋਂ ਵੀ ਗੱਲ ਕਰੀਏ ਆਪਾਂ ਹੀ ਉਹਨਾਂ ਨਾਲ ਪੰਜਾਬੀ 'ਚ ਗੱਲ ਕਰੀਏ, ਅਤੇ ਪੇਰੈਂਟਸ ਉਹਨਾਂ ਨੂੰ ਇਨਕਰੇਜ ਕਰਨ ਕਿ ਜਿਹੜੀਆਂ ਆਪਣੀਆਂ ਕੋਈ ਵੀ ਪੰਜਾਬੀ ਦੀਆਂ ਬੁੱਕਸ ਹੈਗੀਆਂ ਜਾਂ ਪੰਜਾਬੀ ਦੇ ਨਿਊਜ਼ ਪੇਪਰਸ ਹੈਗੇ ਆ ਗੁਰਦੁਆਰਾ ਸਾਹਿਬ 'ਚ ਆਪਣੇ ਪਏ ਹੁੰਦੇ ਆ, ਕਿ ਮਤਲਬ ਉੱਥੇ ਬੱਚਿਆਂ ਨੂੰ ਉਹਨਾਂ ਦਾ ਇੰਟਰਸਟ ਕ੍ਰੀਏਟ ਕਰਨ ਉਹਨਾਂ ਚੀਜ਼ਾਂ ਨੂੰ ਪੰਜਾਬੀ 'ਚ ਪੜ੍ਹਨ 'ਚ, ਪੇਰੈਂਟਸ ਪੰਜਾਬੀ 'ਚ ਬੋਲਣ ਬੱਚਿਆਂ ਨਾਲ, ਅਤੇ ਆਈ ਥਿੰਕ ਕਿ ਆਹ ਥੋੜ੍ਹੇ ਜਿਹੇ ਛੋਟੇ ਛੋਟੇ ਟੋਟਕੇ ਹੈਗੇ ਆ ਜਿੰਨਾ ਆਪਾਂ ਬੱਚਿਆਂ ਨੂੰ ਜ਼ਿਆਦਾ ਜੋੜ ਸਕਦੇ ਹਾਂ।
ਹਾਂਜੀ, ਇਹ ਜ਼ਰੂਰੀ ਹੈ ਜੀ, ਪੇਰੈਂਟਸ ਇਨਵੋਲਵਮੈਂਟ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ। ਅਤੇ ਨਾਲ ਹੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਲੈਰੀਫਾਈ ਕਰ ਦੇਣਾ ਕੁਸ਼ਚਨ ਆਪਣਾ, ਕਿ ਇਨ ਦਾ ਸਕੂਲ ਤੁਸੀਂ ਸਕੂਲ ਦੇ ਵਿੱਚ ਜਿਹੜੇ ਕਿ ਬੱਚੇ ਹੈਗੇ ਆ ਉਹਨਾਂ ਵਾਸਤੇ ਕੋਈ ਜਿਵੇਂ ਆਪਸ ਦੇ ਵਿੱਚ ਕੋਈ ਡਿਬੇਟ ਕਰਾ ਦਿੱਤੀ, ਕੋਈ ਕੰਪੀਟੀਸ਼ਨ ਕਰਾ ਦਿੱਤਾ ਐਸੇ ਦਾ ਜਾਂ ਕੁਛ ਕਰਾ ਦਿੱਤਾ, ਉਹਦੇ ਵਾਸਤੇ ਵੀ ਕੁਛ ਉਪਰਾਲੇ ਕਰ ਰਹੇ ਹੋ?
ਉਹਦੇ ਲਈ ਜਦੋਂ ਵੀ ਆਪਣੇ ਕੋਈ ਮੇਨ ਫੰਕਸ਼ਨ ਹੁੰਦੇ ਆ, ਜਿੱਦਾਂ ਤੁਸੀਂ ਕਹਿ ਲਓ ਵਿਸਾਖੀ ਦਾ, ਦੀਵਾਲੀ ਦਾ, ਜਾਂ ਆਪਣੇ ਗੁਰਪੁਰਬ ਸਾਹਿਬ ਜਦੋਂ ਵੀ ਹੁੰਦੇ ਆ, ਅਸੀਂ ਬੱਚਿਆਂ ਨੂੰ ਤਿਆਰ ਕਰਦੇ ਹਾਂ ਉਹਦੇ ਲਈ, ਬੱਚੇ ਆਪਣੇ ਸ਼ਬਦ ਜਾਂ ਕੋਈ ਵੀ ਪੋਇਮਸ, ਕੋਈ ਵੀ ਛੋਟਾ ਜਿਹਾ ਉਹਦੇ ਲਈ ਐਸੇ ਉਸ ਚੀਜ਼ 'ਤੇ ਆਪਣੇ ਉਸ ਓਕੇਜ਼ਨ 'ਤੇ, ਅਤੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਫੰਕਸ਼ਨ ਆਪਾਂ ਆਪਣੇ ਗੁਰੂ ਘਰ 'ਚ ਉੱਤੇ ਦਰਬਾਰ ਹਾਲ 'ਚ ਕਰੀਏ, ਤਾਂ ਕਿ ਆਪਣੇ ਬੱਚੇ ਉੱਥੇ, ਹਰ ਇੱਕ ਕਲਾਸ ਦੇ ਬੱਚੇ ਆ ਕੇ ਉੱਥੇ ਬੋਲਣ, ਉਹਨਾਂ ਦੀ ਪਬਲਿਕ ਸਪੀਕਿੰਗ ਵੀ ਥੋੜ੍ਹੀ ਇੰਪਰੂਵ ਹੋਏ ਅਤੇ ਕੋਨਫੀਡੈਂਸ ਇੰਪਰੂਵ ਹੋਏ। ਇੱਕ ਤਾਂ ਹੈਗਾ ਜੇ ਸਾਨੂੰ ਕੋਈ ਵੀ ਮੌਕਾ ਮਿਲਦਾ ਹੈਗਾ ਆ, ਜਿੱਦਾਂ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਸੀ ਸਾਡੇ ਸਕੂਲ ਦੇ ਬੱਚਿਆਂ ਨੂੰ SBS ਦੇ ਪੰਜਾਬੀ ਦਾ 40th ਈਅਰ ਦਾ ਸੈਲੀਬ੍ਰੇਸ਼ਨ ਦਾ, ਉਹ 'ਚ ਸਾਡੇ ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀ, ਅਤੇ ਤੁਸੀਂ ਉਹਨਾਂ ਦਾ SBS ਪੰਜਾਬੀ ਰੇਡੀਓ ਨੇ ਹੌਸਲਾ ਅਫਜ਼ਾਈ ਕੀਤੀ, ਸਾਰਿਆਂ ਨੂੰ ਸਰਟੀਫਿਕੇਟ ਦਿੱਤੇ ਸੀ ਅਤੇ ਪ੍ਰਾਈਜ਼ ਦਿੱਤੇ ਸੀ, ਸਾਡੇ ਬੱਚਿਆਂ ਨੇ ਪਾਰਟੀਸਪੇਟ ਕੀਤਾ। ਮੋਰਓਵਰ ਹੁਣ ਅਸੀਂ ਇੱਕ ਬਹੁਤ ਵੱਡਾ ਉਪਰਾਲਾ ਆਹ ਕਰ ਰਹੇ ਹਾਂ ਕਿ ਅਸੀਂ ਸਕੂਲ ਦਾ ਸੈਸ਼ਨ ਟਾਈਮਿੰਗ ਚੇਂਜ ਕਰਤੇ। ਪਹਿਲਾਂ ਸਾਡੇ 2 ਸੈਸ਼ਨ ਹੁੰਦੇ ਸੀ, 3-5 ਐਂਡ 5-7, ਅਤੇ ਸਾਡੇ ਬੱਚਿਆਂ ਦੀ ਕੋਈ ਜੈਂਟ ਪ੍ਰਿਓਰਟੀ ਨਹੀਂ ਹੋ ਸਕਦੀ ਸੀ। ਹੁਣ ਅਸੀਂ ਆਹ ਨਵੇਂ ਸਾਲ 'ਚ ਜਦੋਂ ਹੁਣ ਸਾਡੀ ਨਵੀਂ ਬਿਲਡਿੰਗ ਬਣੀ ਆ ਪਿਛਲੇ ਸੈਟਰਡੇ ਤੋਂ, ਅਸੀਂ 1 ਸੈਸ਼ਨ ਕਰਤਾ ਆ, ਅਤੇ ਉਹ ਸੈਸ਼ਨ ਦਾ ਟਾਈਮ ਅਸੀਂ ਹਾਫ ਐਨ ਆਵਰ ਵਧਾ ਕੇ, ਹਾਫ ਐਨ ਆਵਰ ਅਸੀਂ ਪੂਰਾ ਡੈਡੀਕੇਟ ਕਰਤਾ ਆ ਅਸੈਂਬਲੀ ਟਾਈਮ ਨੂੰ। ਜਿੱਦਾਂ ਆਪਣੇ ਸਕੂਲਾਂ 'ਚ ਪੇਅਰ ਹੁੰਦੀ ਸੀ, ਉੱਥੇ ਆਪਾਂ ਬੱਚਿਆਂ ਨੂੰ ਆਪਣਾ ਪੰਜਾਬੀ ਦੇ ਨਾਲ ਹੋਰ ਜੋੜਨ ਲਈ, ਬੋਲਣ ਲਈ, ਉਹਨਾਂ ਦਾ ਕੰਫੀਡੈਂਸ ਇਨਕਰੀਜ਼ ਕਰਨ ਲਈ, ਪਬਲਿਕ ਸਪੀਕਿੰਗ ਲਈ, ਉਹ ਹਾਫ ਐਨ ਆਵਰ ਵਿਲ ਬੀ ਡੈਡੀਕੇਟਿਡ ਕਿ ਐਵਰੀ ਸੈਟਰਡੇ ਹਰ ਇੱਕ ਕਲਾਸ ਦੇ ਬੱਚੇ, ਵਾਰੀ ਵਾਰੀ ਹਰ ਇੱਕ ਬੱਚੇ ਨੂੰ ਮੌਕਾ ਉੱਥੇ ਮਿਲੂਗਾ, ਕੋਈ ਨਾ ਕੋਈ ਐਕਟੀਵਿਟੀ ਆਊਗੀ ਉੱਥੇ, ਕੋਈ ਸ਼ਬਦ ਬੋਲਣ ਜਾਂ ਕੋਈ ਲੇਟੈਸਟ ਆਪਣਾ ਉਹਨਾਂ ਦਿਨਾਂ 'ਚ ਕੋਈ ਫੈਸਟੀਵਲ ਹੈ ਜਾਂ ਕੁਛ ਹੈ ਉੱਥੇ ਬੋਲਣ, ਕੁਛ ਬੋਲਣ, ਇੱਦਾਂ ਦੀਆਂ ਮਤਲਬ ਛੋਟੇ ਛੋਟੇ ਅਸੀਂ ਟੋਟ ਕੇ ਜੇ ਕਰ ਰਹੇ ਹਾਂ ਜੀ।
ਹਾਂਜੀ, ਤੁਸੀਂ ਦੱਸਿਆ ਵੀ 1 ਸੈਸ਼ਨ ਕਰ ਦਿੱਤਾ ਹੁਣ, ਅਤੇ ਏਜ ਬ੍ਰੈਕਟ ਕੀ ਹੈਗੀ ਬੱਚਿਆਂ ਦੀ ਜਿਹੜੇ ਸਿੱਖਣ ਆਉਂਦੇ ਪੰਜਾਬੀ, ਕਿੱਥੋਂ ਸ਼ੁਰੂ ਹੁੰਦੇ ਆ, ਕਿਹੜੀ ਏਜ ਤੋਂ?
ਇੱਦਾਂ ਜੀ ਕਿ ਮਿਨੀਮਮ ਏਜ ਅਸੀਂ 5 ਈਅਰ ਦੀ ਰੱਖੀ ਹੋਈ ਹੈਗੀ ਆ ਕਿ 5 ਸਾਲ ਤੋਂ ਛੋਟੇ ਬੱਚਿਆਂ ਨੂੰ ਥੋੜ੍ਹਾ ਹਾਰਡ ਹੋ ਜਾਂਦਾ, ਪਰ ਅਸੀਂ ਇੰਨੇ ਸਟ੍ਰਿਕਟ ਨਹੀਂ ਗਏ, ਕਈ ਸਾਨੂੰ ਇੱਥੇ ਥੋੜ੍ਹੇ ਪ੍ਰੋਬਲਮਸ ਆਈਆਂ। ਜੇ ਕੋਈ ਇੱਕ ਵੱਡਾ ਭੈਣ ਭਰਾ ਹੈਗਾ ਜਿਹੜਾ ਆਉਂਦਾ ਆ, ਅਤੇ ਅਗਰ ਛੋਟਾ ਬੱਚਾ ਵੀ ਨਾਲ ਆਉਣਾ ਚਾਹੁੰਦਾ ਆ, ਤਾਂ ਫਿਰ ਜੇ ਉਹ 5 ਸਾਲ ਤੋਂ ਥੋੜ੍ਹਾ ਛੋਟਾ ਵੀ ਆ ਤਾਂ ਅਸੀਂ ਲੈ ਲੈਂਦੇ ਹਾਂ, ਸਿਰਫ ਇਸ ਗੱਲ 'ਤੇ ਕਰਕੇ ਕਿ ਵੀ ਡੋਂਟ ਵਾਂਟ ਟੂ ਡਿਸਕਰੇਜ ਹਿਮ ਕਿ ਮੈਨੂੰ ਕਿਉਂ ਨਹੀਂ ਸਕੂਲ ਜਾਂਦਾ ਵੱਡਾ ਬੱਚਾ, ਮੇਰਾ ਭੈਣ ਭਰਾ ਜਾਂਦਾ ਆ। ਅਤੇ ਵੈਸੇ ਸਾਡੀ ਅਪਰ ਲੇਜ ਏਜ ਓਪਨ ਹੈਗੀ ਆ ਜੀ, ਸਾਡੇ ਕੋਲ ਅਡਲਟਸ ਵੀ ਆਉਂਦੇ ਆ।
ਅੱਛਾ,
ਹਾਂਜੀ, ਸਾਡੇ ਕੋਲ ਅਡਲਟਸ ਵੀ ਪਿਛਲੇ ਸਾਲ ਸੀਗੇ ਕਾਫੀ, ਅਤੇ ਅਦਰ ਕਮਿਊਨਿਟੀਜ਼ ਦੇ ਵੀ ਸਾਡੇ ਕੋਲ ਮੈਂਬਰ ਸੀਗੇ, ਜਿਹੜਾ ਵੀ ਪੰਜਾਬੀ ਸਿੱਖਣਾ ਚਾਹੁੰਦਾ ਉਹ ਚਾਹੁੰਦਾ ਆ, ਮੋਸਟ ਵੈਲਕਮ ਆ ਜੀ, ਕਿਸੇ ਵੀ ਏਜ 'ਤੇ ਸਾਡੀ ਕੋਈ ਏਜ ਨਹੀਂ ਹੈ।
ਅਤੇ ਇਹਨਾਂ ਵਾਸਤੇ ਕਿਉਂਕਿ ਕਾਫੀ ਵੇਰੀਏਸ਼ਨ ਹੈਗੀ ਹੈ ਏਜ ਬ੍ਰੈਕਟਸ ਦੀ, ਤੁਸੀਂ ਸਿਲੇਬਸ ਵਗੈਰਾ ਕਿਵੇਂ ਤਿਆਰ ਕਰਦੇ ਹੋ, ਜਾਂ ਕੋਈ ਸਿਲੇਬਸ ਆਲਰੇਡੀ ਹੈਗਾ ਜਿਹੜਾ ਕਿ ਤੁਸੀਂ ਅਡੋਪਟ ਕੀਤਾ ਹੋਇਆ?
ਸਿਲੇਬਸ ਅਸੀਂ 6-7 ਲੈਵਲ ਰੱਖੇ ਹੋਏ ਆ ਸਿਲੇਬਸ ਦੇ, ਉਹ ਸਾਡੇ ਟੀਚਰਸ ਨਾਲ ਅਸੀਂ ਬੈਠ ਕੇ ਜੋ ਵੀ ਸਿਲੇਬਸ ਦਾ ਇਸ਼ੂ ਹੈਗਾ, ਅਸੀਂ ਟੀਚਰ ਹੀ ਸਾਡੇ ਡਿਸਾਈਡ ਕਰਦੇ ਆ ਕਿ ਕੀ ਬੈਸਟ ਹੈ, ਕਿਉਂ ਪੜ੍ਹਾਉਂਦੇ ਆ, ਉਹਨਾਂ ਨੂੰ ਪਤਾ ਕਿ ਕਿੱਦਾਂ ਪੜ੍ਹਾਈਏ, ਕਿੱਦਾਂ ਬੈਸਟ ਆ, ਬੱਚੇ ਕਿੱਦਾਂ ਲਰਨ ਕਰਦੇ ਆ। ਤਾਂ ਹੀ ਸਾਨੂੰ ਐਤਕੀ ਇੱਕ ਹੋਰ ਸੁਜੈਸ਼ਨ ਆਇਆ ਸੀ ਕਿ ਜਿਹੜੇ ਛੋਟੇ ਬੱਚੇ ਹੈਗੇ ਨਾ, ਕਈ ਵਾਰ ਇੰਟਰਸਟ ਲੂਜ਼ ਕਰ ਦਿੰਦੇ ਆ, ਅਤੇ ਫਿਰ ਉਹਨਾਂ ਲਈ ਅਸੀਂ ਇੱਕ ਐਤਕੀ ਸਪੈਸ਼ਲ ਕਲਾਸ ਸ਼ੁਰੂ ਕੀਤੀ ਆ ਬਿਗਨਰਸ ਦੀ, ਮਤਲਬ 4-6 ਈਅਰ ਤਾਈਂ ਦੀ, ਜਿਹੜੇ ਵੀ ਸਾਡੇ ਕੋਲ ਬੱਚੇ 6 ਸਾਲ ਤੋਂ ਛੋਟੇ ਆ, ਤੇ ਉਹ ਇੱਕ ਸਪੈਸ਼ਲ ਟੀਚਰ ਉਹਨੂੰ ਅਸੀਂ ਡੈਡੀਕੇਟ ਕੀਤਾ, ਜਿੰਨੇ ਰਿਸੋਰਸਿਸ ਤਿਆਰ ਕੀਤੇ ਆ ਆਡੀਓ ਵਿਜ਼ੂਅਲ, ਜਾਂ ਮਤਲਬ ਆਪਣੀ ਰੂਟੀਨ ਦੀ ਜਿਹੜੀ ਪੜ੍ਹਾਈ ਨਾਲ, ਜਿੱਦਾਂ ਆਪਾਂ ਕਿਤਾਬਾਂ ਤੋਂ ਕੂੜਾ ਆੜਾ ਪੜ੍ਹਾਉਣ ਲੱਗ ਪੈਂਦੇ ਹਾਂ, ਉਹਨਾਂ ਨੇ ਇੱਕ ਡਿਫਰੈਂਟ ਫਾਰਮੈਟ ਜਿਹਾ ਡਿਜ਼ਾਇਨ ਕਰ ਰਹੇ ਆ ਉਹ, ਪ੍ਰਪੇਅਰ ਕੀਤਾ ਆ ਤੇ ਬੜੇ ਉਹ ਆਪਣੇ ਮੈਂ ਇੱਥੇ ਮੈਂਸ਼ਨ ਕਰੂੰਗਾ ਉਹ ਟੀਚਰ ਜਿਹੜਾ ਆਪਣਾ ਇੱਕ ਪੰਜਾਬੀ ਜਿਹੜਾ HSC ਦਾ ਸਬਜੈਕਟ ਦਾ ਸਕੂਲ ਚੱਲਦਾ 7 Hill ਉੱਥੇ ਵੀ ਪੜ੍ਹਾਉਂਦੇ ਆ
ਅੱਛਾ
ਤੇ
ਅੱਛਾ
ਪਹਿਲਾਂ ਅਸੀਂ ਉਹਨੂੰ ਡੈਡੀਕੇਟ ਕੀਤੀ ਸੀ ਸਰ ਨੂੰ ਵੱਡੀ ਕਲਾਸ ਕਿ ਤੁਸੀਂ ਸਾਡੀ ਸਰ ਨੂੰ ਵੱਡੀ ਜਿਹੜੀ HSC ਦੀ ਸਪੈਸ਼ਲ ਕਲਾਸ ਅਸੀਂ ਚਲਾਉਂਦੇ ਹਾਂ ਉਹ ਪੜ੍ਹਾਓ ਤੇ ਉਹਦੇ ਲਈ ਸਾਨੂੰ ਇੱਕ ਹੋਰ ਟੀਚਰ ਮਿਲ ਗਏ ਤੇ ਫਿਰ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਸਰ ਨੂੰ ਛੋਟੇ ਬੱਚਿਆਂ ਤੇ ਜ਼ੋਰ ਲਾਓ ਤਾਂ ਕਿ ਮਤਲਬ ਬੱਚੇ ਇੰਟਰਸਟ ਨਾ ਲੂਜ਼ ਕਰਨ ਕਿ ਇੱਕ ਵਾਰੀ ਸਕੂਲ ਆਉਣ ਤੇ ਉੱਥੇ ਹਰ ਸੈਟਰਡੇ ਲੁੱਕ ਫਾਰਵਰਡ ਟੂ ਕਰਨ ਕਿ ਅਸੀਂ ਸਕੂਲ ਆਉਣਾ ਆ।
ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ HSC ਦੇ ਵਿੱਚ ਵੀ ਐਜ਼ ਅ ਸਬਜੈਕਟ ਪੰਜਾਬੀ ਇੰਟਰੋਡਿਊਸ ਹੋ ਗਈ ਹੈ, ਉਹਦੇ ਵਾਸਤੇ ਤੁਸੀਂ ਕੋਈ ਵਿਸ਼ੇਸ਼ ਉਪਰਾਲੇ ਕਰ ਰਹੇ ਹੋ ਉਹਨਾਂ ਬੱਚਿਆਂ ਵਾਸਤੇ?
ਹਾਂ MP ਸਿੰਘ ਜੀ, ਆ ਇੰਟਰੋਡਿਊਸ ਤਾਂ ਕਾਫੀ ਸਾਲ ਪਹਿਲਾਂ ਤੋਂ ਹੋਈ ਹੋਈ ਆ, ਪਰ ਇਸ ਸਾਲ 2016 ਚ ਸਾਡੇ ਬੱਚੇ ਪਹਿਲੀ ਵਾਰੀ HSC ਦਾ ਐਗਜ਼ਾਮ ਦੇਣਗੇ ਪੰਜਾਬੀ ਦਾ ਜੀ। ਉਹਦੇ ਲਈ ਅਸੀਂ ਇੱਕ ਸਪੈਸ਼ਲ ਕਲਾਸ ਚਲਾਈ ਹੋਈ ਆ, ਜਿਹੜੇ ਵੀ ਬੱਚੇ ਪੰਜਾਬੀ ਚ ਐਕਸਟਰਾ ਹੈਲਪ ਚਾਹੁੰਦੇ ਆ ਉਹ ਸਾਡੇ ਕੋਲ ਇੱਥੇ ਆਉਣ, ਅਸੀਂ ਜਿਹੜੇ ਵੀ ਸਾਡੇ ਕੋਲ ਰਿਸੋਰਸਿਸ ਹੈਗੇ ਆ ਜਾਂ ਬੈਸਟ ਤੋਂ ਬੈਸਟ ਟੀਚਰ ਲਾ ਕੇ ਤਾਂ ਕਿ ਸਾਡੇ ਬੱਚੇ HSC ਚ ਬੈਟਰ ਪਰਫਾਰਮ ਕਰਨ, ਉਹ ਅਸੀਂ ਇੱਕ ਸਪੈਸ਼ਲ ਟੀਚਰ ਡੈਡੀਕੇਟ ਕੀਤਾ ਹੋਇਆ ਉਸ ਇੱਕ ਕਲਾਸ ਨੂੰ
ਸਪੈਸ਼ਲ ਕੋਚਿੰਗ ਵਾਸਤੇ।
ਹਾਂਜੀ, ਸਪੈਸ਼ਲ ਕੋਚਿੰਗ, ਐਕਸਟਰਾ ਕੋਚਿੰਗ ਕਿ ਜਿਹੜੇ 7 Hill ਸਕੂਲੇ ਬੱਚੇ ਉਹ ਪੜ੍ਹਦੇ ਆ ਤੇ ਉਸ ਤੋਂ ਇਲਾਵਾ ਐਕਸਟਰਾ ਅਸੀਂ ਜੇ ਕਿਸੇ ਤਰੀਕੇ ਨਾਲ ਹੈਲਪ ਕਰ ਸਕੀਏ ਤਾਂ ਅਸੀਂ ਮਤਲਬ ਕਿ ਵੀ ਆਰ ਡੂਇੰਗ ਦੈਟ।
ਤੇ ਡਾਕਟਰ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇੰਨਾ ਵੱਡਾ ਅਦਾਰਾ ਹੈਗਾ ਜਿਹਦੇ ਵਿੱਚ ਕਿ 600 ਦੇ ਕਰੀਬ ਸਟੂਡੈਂਟਸ ਹੈਗੇ ਆ, ਜੇ ਮੈਂ ਕਹਾਂ ਕਿ 1200 ਪੇਰੈਂਟਸ ਵੀ ਇਨਵੋਲਵ ਰਹਿੰਦੇ ਆ, ਛੱਡਣ ਆਉਣਾ, ਲੈਣ ਜਾਣਾ ਅਤੇ ਘਰੋਂ ਵੀ ਤਿਆਰੀ ਕਰਵਾਉਣੀ, 30 ਦੇ ਕਰੀਬ ਟੀਚਰਸ ਵੀ ਹੈਗੇ ਆ, ਪਲੱਸ ਕਿੰਨੇ ਹੀ ਵਲੰਟੀਅਰਸ ਵੀ ਹੋਣਗੇ, ਇਹ ਸਾਰਾ ਕੁਛ ਕਿਵੇਂ ਮੈਨੇਜ ਹੋ ਰਿਹਾ ਜੀ?
MP ਸਿੰਘ ਜੀ, ਆ ਤਾਂ ਆਪਣਾ ਅਸੀਂ ਇਹਨੂੰ ਮੈਨੇਜ ਕਰ ਰਹੇ ਹਾਂ ਐਜ਼ ਏ ਵਨ ਫੈਮਿਲੀ, ਇੱਕ ਆਪਣਾ ਪਰਿਵਾਰ ਦੇ ਤੌਰ 'ਤੇ, ਅਤੇ ਸਾਰਾ ਕਮਿਊਨਿਟੀ ਦਾ ਹੀ ਕੰਮ ਆ ਅਤੇ ਅਸੀਂ ਕਮਿਊਨਿਟੀ ਨੂੰ ਜਿੱਦਾਂ ਕਿ ਸਾਡਾ ਇੱਕ ਸੈਪਰੇਟ ਜਾਂ ਆਪਸ 'ਚ ਇੱਕ ਤੁਸੀਂ ਕਹਿ ਲਓ ਕਿ ਰਿਸ਼ਤਾ ਬਣ ਚੁੱਕਾ ਆ ਪੇਰੈਂਟਸ ਦੇ ਨਾਲ, ਬੱਚਿਆਂ ਦੇ ਨਾਲ। ਅਸੀਂ ਪਿਕਨਿਕਸ ਕਰਾਉਣੇ ਹੈਗੇ ਹਾਂ ਇਹਨਾਂ ਦੀ, ਜਿਹਦੇ ਉੱਤੇ ਪੇਰੈਂਟਸ ਆਉਂਦੇ ਹੈਗੇ, ਵਲੰਟੀਅਰਸ ਆਉਂਦੇ ਹੈਗੇ ਆ ਕਿ ਸਕੂਲ ਤੋਂ ਬਾਹਰ ਜਿੱਦਾਂ ਸਾਡੀ ਆਪਸ ਇੰਟਰੈਕਸ਼ਨ ਵੱਧਦੀ ਹੈਗੀ ਆ, ਜਾਂ ਅਸੀਂ ਸਾਰੇ ਪੇਰੈਂਟਸ ਨੂੰ ਆਪਣਾ ਈਮੇਲ ਘੱਲਦੇ ਹੈਗੇ ਹਾਂ, ਉਹ 'ਚ ਸਾਡੇ ਕੋਲ 700-800 ਮਤਲਬ ਡਾਟਾਬੇਸ 'ਚ ਮੈਂਬਰਸ ਹੈਗੇ ਆ, ਜੋ ਵੀ ਸਾਡੀ ਇਨਫੋਰਮੇਸ਼ਨ ਹੋਏ ਅਸੀਂ ਪੇਰੈਂਟਸ ਨੂੰ ਈਮੇਲ ਦੇ ਥਰੂ ਕਰਦੇ ਹਾਂ। ਅਸੀਂ ਹਰ ਡਿਸੀਜ਼ਨ ਮੇਕਿੰਗ 'ਚ ਵੀ ਟਰਾਈ ਟੂ ਇਨਵੋਲਵ ਪੇਰੈਂਟਸ, ਜਿੱਦਾਂ ਹੁਣ ਅਸੀਂ ਟਾਈਮ ਚੇਂਜ ਕੀਤਾ ਸੀ, 2 ਸੈਸ਼ਨ ਤੋਂ 1 ਬਣਾਇਆ ਸੀ, ਉਹਦੇ ਲਈ ਅਸੀਂ ਸਰਵੇ ਕਰਾਇਆ ਸੀ ਪੇਰੈਂਟਸ ਕੋ ਕਿ ਕਿਹੜਾ ਟਾਈਮ ਬੈਸਟ ਹੈਗਾ ਆ, ਅਤੇ ਬੇਸਡ ਔਨ ਦਾ ਰਿਜ਼ਲਟ ਕਿ ਜਿਹੜਾ ਰਿਜ਼ਲਟ 'ਚ ਜ਼ਿਆਦਾ ਕਿਹਨਾਂ ਨੇ ਕਿਹਾ ਪਰਸੈਂਟੇਜ, ਅਸੀਂ ਉਹ ਟਾਈਮ ਚੂਜ਼ ਕੀਤਾ। ਇੱਥੇ ਮੈਂ ਮੈਂਸ਼ਨ ਕਰਨਾ ਚਾਹੂੰਗਾ ਕਿ ਪਿਛਲੇ ਸਾਡੇ ਫਸਟ ਕਲਾਸ 'ਚ ਕਈ ਪੇਰੈਂਟਸ ਨੇ ਥੋੜ੍ਹੀ ਸ਼ੋ ਕੀਤਾ ਕਿ ਵੀ ਅਸੀਂ ਅਨਕੰਫਰਟੇਬਲ ਹੈਗੇ ਹਾਂ ਇਸ ਟਾਈਮ ਨਾਲ, ਸਾਡੇ ਬੱਚਿਆਂ ਨੂੰ ਸੂਟ ਨਹੀਂ ਕਰਦਾ। ਫਿਰ ਅਸੀਂ ਉਹਨੂੰ ਦੱਸਿਆ ਕਿ ਦੇਖੋ ਅਸੀਂ ਸਰਵੇ ਕਰਾਇਆ ਸੀ, ਜਿਹੜੇ ਹੁਣ ਮੈਜੋਰਟੀ ਜਿਹੜੇ ਚਾਹੁੰਗੇ ਉਹ ਹੋਊਗਾ, ਪਰ ਸਟਿਲ ਅਸੀਂ ਇੱਕ ਸਰਵੇ ਦੁਬਾਰਾ ਕੱਲ੍ਹ ਈਮੇਲ ਦੇ ਥਰੂ ਦੁਬਾਰਾ ਕਰਤਾ ਪੇਰੈਂਟਸ ਨੂੰ, ਜੇ ਹਾਲੇ ਵੀ ਕੋਈ ਪੇਰੈਂਟਸ ਚਾਹੁੰਗੇ ਟਾਈਮ ਚੇਂਜ ਹੋਣਾ, ਮੈਜੋਰਟੀ ਆਪਦੇ ਕੋਈ ਕਮਿਊਨਿਟੀ ਦਾ ਸਕੂਲ ਆ, ਕਮਿਊਨਿਟੀ ਚਲਾ ਰਹੀ ਆ, ਉਹਨਾਂ ਦੇ ਬੱਚੇ ਆ, ਵੀ ਵਾਂਟ ਟੂ ਫੀਲ ਕੰਫਰਟੇਬਲ, ਜਿਹੜੇ ਵੀ ਪੇਰੈਂਟਸ ਜਿਹੜੇ ਵੀ ਟਾਈਮ 'ਚ ਕੰਫਰਟੇਬਲ ਹੋਣਗੇ, ਆਪਣਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਉਹਨਾਂ ਦੇ ਨਾਲ ਆ, ਅਤੇ ਅਸੀਂ ਇੱਕ ਸਰਵੇ ਦੁਬਾਰਾ ਕੱਲ੍ਹ ਕਰ ਚੁੱਕੇ ਹਾਂ ਕਿ ਜੇ ਪੇਰੈਂਟਸ ਹੁਣ ਜਿਹੜਾ ਵੀ ਕੋਈ ਟਾਈਮ ਹੋਊਗਾ ਤਾਂ ਅਸੀਂ ਉਹਨੂੰ ਚੇਂਜ ਕਰ ਉੱਥੇ ਰੁਕਣ, ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ, ਉਹਨੂੰ ਸੁਣਨ ਬੱਚੇ ਕਹਿ ਰਹੇ ਆ, ਤੇ ਅਸੀਂ ਫੇਸ ਟੂ ਫੇਸ ਜਿਹੜੇ ਪੇਰੈਂਟਸ ਦੇ ਨਾਲ ਕੋਈ ਵੀ ਆਪਣੀ ਕੋਈ ਡਿਸਕਸ਼ਨ ਹੈਗੀ ਜਾਂ ਕੋਈ ਵੀ ਇਸ਼ੂ ਹੈਗਾ ਅਸੀਂ ਉੱਥੇ ਨਾਲ ਦੀ ਨਾਲ ਉਹਨਾਂ ਸਾਂਝਾ ਕਰ ਸਕੀਏ ਆਪਣੇ ਵਿਚਾਰ।
ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਅਲਬੇਲ ਜੀ ਕਿ ਤੁਹਾਡੀ ਆਪਣੀ ਵੀ ਕੋਈ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਬੈਕਗ੍ਰਾਉਂਡ ਰਹੀ ਹੈ, ਕੁਝ ਟੀਚਿੰਗ ਦਾ ਐਕਸਪੀਰੀਅੰਸ ਵਗੈਰਾ ਹੈਗਾ ਤੁਹਾਨੂੰ ਵੀ?
MP ਸਿੰਘ ਜੀ, ਬਹੁਤ ਪੁਰਾਣੇ ਜ਼ਖਮ ਛੇੜਦੇ ਤੁਸੀਂ ਥੋੜ੍ਹੇ। ਐਕਚੁਲੀ ਮੈਂ PhD ਕੀਤੀ ਸੀ ਐਗਰੀਕਲਚਰ ਇੰਜੀਨੀਅਰਿੰਗ 'ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ।
ਹਾਂਜੀ ਹਾਂਜੀ।
ਅਤੇ ਫਿਰ ਮੈਂ ਉੱਥੇ ਟੀਚਰ ਦੇ ਤੌਰ 'ਤੇ ਕੰਮ ਕਰਦਾ ਸੀ, ਆਈ ਵਾਜ਼ ਅਸੋਸੀਏਟ ਪ੍ਰੋਫੈਸਰ ਓਵਰ ਦੇਅਰ, ਅਤੇ ਉੱਥੇ MTech MSc ਅਤੇ BTech ਵਾਲੇ ਸਟੂਡੈਂਟਸ ਨੂੰ ਪੜ੍ਹਾਉਂਦੇ ਹੁੰਦੇ ਸੀ ਜੀ। ਪਰ ਆਸਟ੍ਰੇਲੀਆ 'ਚ ਆ ਕੇ ਮੈਂ ਆਪਣੀ ਲਾਈਨ ਤੋਂ ਥੋੜ੍ਹਾ ਵਿਛੜ ਗਿਆ ਜੀ, ਥੋੜ੍ਹਾ ਦੂਰ ਹੋ ਗਿਆ, ਅਤੇ ਮੇਰੀ ਇੱਥੇ ਐਜੂਕੇਸ਼ਨ ਦੇ ਨਾਲ ਕੋਈ ਡਾਇਰੈਕਟ ਲਿੰਕ ਨਹੀਂ ਗਿਆ, ਪਰ ਹੁਣ ਮੈਨੂੰ ਮੌਕਾ ਮਿਲਿਆ ਤੇ ਹੁਣ ਬਣ ਗਿਆ ਜੀ ਸਕੂਲ ਦੇ ਥਰੂ, ਹੁਣ ਆਈ ਐਮ ਇੰਜੋਇੰਗ ਮਾਈ ਰੋਲ।
ਤੇ ਐਡਮਿਸ਼ਨਸ ਵਾਸਤੇ ਜੇ ਕਿਸੇ ਨੇ ਬੱਚਿਆਂ ਦੀ ਐਡਮਿਸ਼ਨ ਕਰਵਾਉਣੀ ਹੋਵੇ ਉਹ ਕਿਸ ਤਰ੍ਹਾਂ ਕੰਟੈਕਟ ਕਰਨ, ਕੀ ਪ੍ਰੋਸੈਸ ਹੈਗਾ?
ਉਹਦੇ ਲਈ ਇੱਦਾਂ ਹੈ ਜੀ MP ਸਿੰਘ, ਆਪਾਂ ਨੂੰ ਇੱਕ ਆਪਣੀ ਸਕੂਲ ਜਿੱਦਾਂ ਐਜ ਯੂ ਨੋ ਕਿ ਆਪਣਾ ਫੰਡਡ ਹੁੰਦਾ ਆ ਗਵਰਨਮੈਂਟ ਕੋਲੋਂ, ਥੋੜ੍ਹੇ ਜਿਹੇ ਆਪਾਂ ਨੂੰ ਫੰਡ ਮਿਲਦੇ ਆ, ਅਤੇ ਉਹਦੇ ਲਈ ਸਾਡੀ ਰਿਕੁਆਇਰਮੈਂਟ ਹੁੰਦੀ ਆ ਕਿ ਹਰ ਇੱਕ ਬੱਚੇ ਦਾ ਪ੍ਰੋਪਰ ਫਾਰਮ ਅਤੇ ਹਰ ਇੱਕ ਡਿਟੇਲਸ, ਹਰ ਇੱਕ ਟੀਚਰ ਦੀਆਂ ਡਿਟੇਲਸ ਹੋਣ, ਤਾਂ ਉਸ ਲਈ ਜ਼ਰੂਰੀ ਹੈਗਾ ਆਡਿਟ ਪੁਆਇੰਟ ਆਫ ਵਿਊ ਤੋਂ ਕਿ ਹਰ ਇੱਕ ਬੱਚਾ ਆਪਣਾ ਹਰ ਸਾਲ ਨਵਾਂ ਫਾਰਮ ਭਰੇ ਅਤੇ ਉਹਨਾਂ ਦੇ ਪੇਰੈਂਟਸ ਵੱਲੋਂ ਸਿਗਨੇਚਰ ਹੋਣ, ਅਤੇ ਉਹ ਅਸੀਂ ਫਾਰਮ ਗੁਰਦੁਆਰਾ ਸਾਹਿਬ 'ਚ ਪਏ ਹੁੰਦੇ ਆ ਆਪਣੇ ਆਫਿਸ 'ਚ, ਸਾਡੇ ਕੋਲ ਸਕੂਲ 'ਚੋਂ ਫਾਰਮ ਮਿਲ ਜਾਂਦੇ ਆ, ਅਤੇ ਅਸੀਂ ਆਪਣੀ ਈਮੇਲ ਦੇ ਥਰੂ ਬਹੁਤ ਵਾਰੀ ਫਾਰਮ ਹੁਣ ਵੀ ਅਸੀਂ ਘੱਲ ਚੁੱਕੇ ਹਾਂ ਸਾਰੇ ਪੇਰੈਂਟਸ ਨੂੰ, ਅਤੇ ਹੁਣ ਜਲਦੀ ਅਸੀਂ ਆਪਣੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਵੀ ਫਾਰਮ ਅਟੈਚ ਕਰ ਦੇਣਾ ਆ। ਉਹ ਸਿੰਪਲ ਫਾਰਮ ਹੈਗਾ ਜੀ, ਬਸ ਐਮਰਜੈਂਸੀ ਕੰਟੈਕਟ ਨੰਬਰ 'ਤੇ ਕੋਈ ਬੱਚਿਆਂ ਨੂੰ ਕੋਈ ਮੈਡੀਕਲ ਦਾ ਕੋਈ ਹੋਏ, ਐਲਰਜੀ ਅਲਰਜੀ ਦਾ ਕਿ ਸਾਨੂੰ ਪਤਾ ਹੋਏ ਹਰ ਇੱਕ ਨੂੰ, ਟੀਚਰਸ ਨੂੰ ਮਤਲਬ, ਅਤੇ ਮੈਨੇਜਮੈਂਟ ਨੂੰ, ਅਤੇ ਉਹ ਫਾਰਮ ਇੱਕ ਬਸ ਉਹ ਭਰ ਕੇ ਦੇ ਦਿੰਦੇ, ਦੈਟਸ ਇਟ। ਕੋਈ ਸਾਡੀ ਜੁਆਇਨਿੰਗ ਫੀਸ ਨਹੀਂ ਗੀ ਜੀ, ਸਾਰਾ ਕੁਛ ASA ਦੀ ਮੈਨੇਜਮੈਂਟ ਕਮੇਟੀ ਵੱਲੋਂ ਪ੍ਰੋਵਾਈਡ ਹੁੰਦਾ, ਬੁੱਕਸ, ਫਰਨੀਚਰ ਜੋ ਵੀ ਹੈਗਾ ਆ, ਅਤੇ ਸਿੰਪਲ ਫਾਰਮ ਭਰਨਾ ਇੱਕ ਰਿਕੁਆਇਰਮੈਂਟ ਹੈ।
ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਕਿ ਪੰਜਾਬੀ ਦੀ ਇੰਨੀ ਵਧੀਆ ਸੇਵਾ ਹੋ ਰਹੀ ਹੈ, ਅਤੇ ਸਾਨੂੰ ਫਿਊਚਰ ਦੇ ਵਿੱਚ ਹੁਣ ਬਹੁਤ ਹੀ ਆਸ ਹੋਰ ਵੀ ਵੱਧ ਗਈ ਹੈ ਇਹਦੇ ਵਾਸਤੇ ਜਿਹੜੇ ਕਾਰਜ ਤੁਸੀਂ ਕਰ ਰਹੇ ਹੈਗੇ ਹੋ, ਤੁਹਾਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ।
ਥੈਂਕ ਯੂ ਭਾਅ ਜੀ, ਇਹਦਾ ਕਮਿਊਨਿਟੀ ਦਾ ਪ੍ਰੋਜੈਕਟ ਹੈਗਾ, ਜਿੱਦਾਂ ਤੁਸੀਂ ਰੇਡੀਓ ਚਲਾ ਰਹੇ ਹਾਂ ਇੰਨੇ ਸਾਲਾਂ ਤੋਂ, ਅਸੀਂ ਹੁਣ ਸਕੂਲ ਸ਼ੁਰੂ ਹੋ ਗਿਆ, ਸੇਮ ਪ੍ਰਿੰਸੀਪਲ ਹੈ, ਸੇਮ ਆਪਣਾ ਮਕਸਦ ਹੈ, ਜੇ ਆਪਣੇ ਬੱਚੇ ਲੈਂਗੁਏਜ ਨਾਲ ਜੁੜੇ ਰਹਿਣਗੇ ਤਾਂ ਆਪਣੀ ਕਲਚਰ ਨਾਲ ਜੁੜੇ ਰਹਿਣਗੇ, ਅਤੇ ਆਪਾਂ ਐਜ਼ ਏ ਕਮਿਊਨਿਟੀ ਵੀ ਵਿਲ ਬੀ ਸਕਸੈਸਫੁਲ, ਅਤੇ ਆਪਾਂ ਨੂੰ ਖੁਸ਼ੀ ਹੋਊਗੀ ਬਾਅਦ 'ਚ ਕਿ ਚਲੋ ਆਪਾਂ ਕੁਛ ਉਪਰਾਲੇ ਕੀਤੇ ਜੀ
ਫਿਊਚਰ ਵਾਸਤੇ ਵੀ। ਜੀ ਬਹੁਤ ਬਹੁਤ ਬੈਸਟ ਵਿਸ਼ਿਜ਼, ਓਕੇ ਜੀ,
ਥੈਂਕਸ, ਸਤਿ ਸ਼੍ਰੀ ਅਕਾਲ।